ਉਹ ਮਤ ਲੈ ਲੈ ਕੇ ਗੁਰੂ ਦੇ ਵਿੱਚ ਅਭੇਦ ਹੋ ਜਾਂਦਾ। ਗੁਰੂ ਆਖਦਾ
ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸ ਮੈਂ ਹਾਂ ਕਰੋ ਨਿਵਾਸ, ਗੁਰੂ ਸਿੱਖ ਸਿੱਖ ਗੁਰੂ ਹੈ।
ਅਭੇਦਤਾ ਕਿਹੜੀ ਅਜੀਬ ਗੱਲ ਹੈ, ਉਸ ਅਭੇਦਤਾ ਦੇ ਸਮੇਂ ਗੁਰੂ ਦੇ ਹੱਥ ਵਿੱਚ ਖੰਡ ਹੈ, ਬਾਟਾ ਸਾਹਮਣੇ ਰੱਖਿਆ ਸੀ, ਪਰ ਕੁਛ ਦੇਣ ਤੋਂ ਪਹਿਲਾਂ ਇੱਕ ਸ਼ਰਤ ਰੱਖੀ ਸੀ, ਆ ਮਤ ਬਦਲ ਲੈ। ਅਰਜ਼ ਕੀਤੀ ਸੀ ਸੀਸ ਮੰਗਣਾ ਕੀ ਸੀ, ਮਤ ਮੰਗਣੀ, ਸੀਸ ਵਿੱਚ ਮਤ ਹੁੰਦੀ। ਗੁਰੂ ਨੇ ਆਖਿਆ ਮੈਨੂੰ ਸੀਸ ਦੀ ਲੋੜ ਹੈ ਮਤ ਦੀ। ਇਸੇ ਲਈ ਬੜਾ ਸਪਸ਼ਟ ਕੀਤਾ ਉਹਨੇ, ਕਹਿਣ ਲੱਗੇ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਅਤੇ ਸਿਰ ਸੌਂਪੀਏ ਕੀ ਸੀ, ਵਿੱਚੋਂ ਆਪ ਜਾਏ ਆਪਣੀ ਮਤ ਤਿਆਗ ਲਈ ਸਮਰਪਣ ਕਰ ਲਈ। ਅਤੇ ਮੁੜ ਜਿਹੜਾ ਗੁਰੂ ਸੀਸ ਰੱਖੇਗਾ ਨਾ ਉਹਦੇ ਵਿੱਚ ਉਹ ਆਪਣੀ ਮਤ ਰੱਖੇਗਾ। ਮਤ ਬਦਲਣੀ ਪਹਿਲਾਂ ਜ਼ਰੂਰੀ ਸੀ। ਮਤ ਇੱਕ ਬਰਤਨ ਹੈ ਜਿਹਦੇ ਵਿੱਚ ਵਿਚਾਰ ਟਿਕਦੇ ਨੇ, ਵਿਚਾਰਾਂ ਦਾ ਸੰਗ੍ਰਹਿ ਮਤ। ਅਤੇ ਗੁਰੂ ਦੇ ਵਿਚਾਰ ਤਾਂ ਗੁਰੂ ਦੀ ਮਤ ਵਿੱਚ ਹੀ ਟਿਕ ਸਕਦੇ ਨੇ। ਗੁਰੂ ਦੇ ਵਿਚਾਰਾਂ ਦਾ ਸੰਗ੍ਰਹਿ ਜੇ ਤੂੰ ਕਰਨਾ ਤਾਂ ਜ਼ਰੂਰੀ ਹੈ ਮਤ ਵੀ ਗੁਰੂ ਦੀ ਆਵੇ। ਇੱਕ ਖਿਆਲ ਕਰੀ, ਜਿਸ ਦਿਨ ਮਤ ਗੁਰੂ ਦੀ ਆ ਜਾਏਗੀ ਉਸ ਦਿਨ ਵਿਚਾਰ ਬਦਲ ਜਾਣਗੇ, ਉਦੋਂ ਵਿਹਾਰ ਵੀ ਬਦਲ ਜਾਣਗੇ। ਆ ਜਿਹੜੇ ਹੋਸਪਿਟਲ ਬਣਦੇ ਨੇ ਨਾ, ਇਹ ਐਵੇਂ ਨਹੀਂ ਬਦਲਦੇ, ਪਹਿਲਾਂ ਗੁਰੂ ਦੀ ਮਤ ਅਧੀਨ ਤੁਰਨਾ ਪੈਂਦਾ। ਜਦੋਂ ਗੁਰੂ ਦੀ ਮਤ ਆਉਂਦੀ ਹੈ ਉਦੋਂ ਹੰਕਾਰ ਨਹੀਂ ਪਰ ਉਪਕਾਰ ਆਉਂਦਾ। ਜਦੋਂ ਗੁਰੂ ਦੀ ਮਤ ਆਉਂਦੀ ਹੈ ਉਸ ਦਿਨ ਹੱਥ ਚੋਰੀ ਨਹੀਂ ਸੇਵਾ ਵੱਲ ਤੁਰਦੇ ਨੇ। ਜਦੋਂ ਮਨ ਮਤ ਆਉਂਦੀ ਹੈ ਨਾ, ਜਦੋਂ ਆਪਣੀ ਮਤ ਹੁੰਦੀ ਹੈ ਉਦੋਂ ਕਲੱਬ ਖੁੱਲ੍ਹਦੇ ਨੇ। ਆ ਫਰਕ ਕੀ ਹੈ ਭਲਾ? ਐਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ, ਐਸ ਸਾਧ ਸੰਗਤ ਵਿੱਚ ਖਲੋ ਕੇ ਤੁਸੀਂ ਕਿਸੇ ਕਲੱਬ ਲਈ ਉਗਰਾਹੀ ਕਰ ਸਕਦੇ ਹੋ? ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ, ਐਸ ਸਾਧ ਸੰਗਤ ਵਿੱਚ ਖਲੋ ਕੇ ਕਿਸੇ ਸ਼ਰਾਬਖਾਨੇ ਲਈ ਉਗਰਾਹੀ ਕਰ ਸਕਦੇ ਹੋ? ਹੋ ਹੀ ਨਹੀਂ ਸਕਦੇ। ਉਹ ਚੀਜ਼ ਗੁਰੂ ਦੀ ਮਤ ਵਿੱਚੋਂ ਪੈਦਾ ਹੀ ਨਹੀਂ ਹੋਣੀ। ਅਤੇ ਇੱਥੇ ਬੈਠੇ ਨੇ ਉਹ ਲੋਕ ਜਿਹੜੇ ਗੁਰੂ ਦੀ ਮਤ ਲੈਣ ਆਉਣੇ ਨੇ, ਅਤੇ ਜਿਹੜੇ ਗੁਰੂ ਦੀ ਮਤ ਲੈਣ ਆਉਣਗੇ ਉਹ ਗੁਰੂ ਦੀ ਮਤ ਦੇ ਵਿਰੁੱਧ ਕੋਈ ਕੰਮ ਭਲਾ ਇੱਥੇ ਕਿਵੇਂ ਹੋ ਸਕਦਾ? ਇਹ ਖਿਆਲ ਜਦੋਂ ਗੁਰੂ ਦੀ ਮਤ ਆਏਗੀ ਉਦੋਂ ਹੰਕਾਰ ਜਾਏਗਾ, ਉਦੋਂ ਪਰ ਉਪਕਾਰ ਆਏਗਾ, ਉਦੋਂ ਕਲੱਬ ਨਹੀਂ ਬਣਨਗੇ ਹੋਸਪਿਟਲ ਬਣਨਗੇ, ਉਦੋਂ ਸ਼ਰਾਬਖਾਨੇ ਨਹੀਂ ਬਣਨਗੇ, ਉਦੋਂ ਬੱਚਿਆਂ ਦੇ ਸੁਧਾਰ ਲਈ ਸਕੂਲ ਬਣਨਗੇ। ਮਤ ਬਦਲਦੀ ਤੇ ਮੈਂ ਕਰਜ਼ ਕਰ ਰਿਹਾ ਸਾਂ, ਇਹ ਖਿਆਲ ਕਰਿਓ ਜਦੋਂ ਮਤ ਗੁਰੂ ਦੀ ਆਉਂਦੀ ਹੈ ਉਹਦੇ ਨਾਲ ਗੁਰੂ ਵਿੱਚ ਸਿੱਖ ਅਭੇਦ ਕਿਵੇਂ ਹੁੰਦਾ? ਬਾਟਾ ਸਾਹਮਣੇ ਰੱਖਿਆ, ਗੁਰੂ ਦੇ ਹੱਥ ਵਿੱਚ ਖੰਡਾ ਹੈ, ਮਤ ਬਦਲ ਦਿੱਤੀ ਸੀ, ਸੀਸ ਲੈ ਲਿਆ ਸੀ, ਮਤ ਬਦਲ ਦਿੱਤੀ ਸੀ, ਤੇ ਮੁੜ ਬਦਲੀ ਹੋਈ ਮਤ ਵਿੱਚ ਵਿਚਾਰ ਰੱਖਣੇ ਸੀ, ਤੇ ਪਹਿਲੇ ਵਿਚਾਰ ਕੱਢਣੇ ਸੋ, ਇਸ ਲਈ ਜਿਹੜੇ ਕੱਢੇ ਸੋ ਉਹਨਾਂ ਦਾ ਨਾਂ ਪ੍ਰੈਤਾ ਰੱਖ ਦਿੱਤਾ ਸੀ, ਜਿਹੜੇ ਰੱਖੇ ਸੋ ਉਹਨਾਂ ਦਾ ਨਾਂ ਰਹਿਤਾ ਰੱਖ ਦਿੱਤਾ ਸੀ। ਆ ਫਰਕ ਸਮਝ ਲਿਆ, ਬਦਲਿਆ ਹੀ ਕੁਛ, ਤਬਦੀਲੀ ਹੈ, ਚੇਂਜ ਹੈ, ਪਹਿਲੇ ਵੀ ਕੁਝ ਸੀ ਉਹਨੂੰ ਕੱਢਣਾ ਪੈਣਾ। ਮਨ ਕੀ ਮਤ त्यागो हर जन। नाल एक गल गुरु ने आखी, कहने लगे गल बड़ी औखी, मन की मत त्यागनी कोई आसान नहीं, मनुख हउमे विच जीव रहा है, यह हो मन मत गुरु ने आख दिता बाणी। मैं हैरान होया, पिछले दिहाड़े में एक तुक सांझी की सी, सतगुरु ने आख्या, कहन लगे हों विच आया, हों विच गया, हों विच जम्मिया, हों च मुआ, हों विच दिता, हों च लिया, हों विच खटिया, हों विच गया। अगे जाके एक लाइन आई सी जिहड़ी मैं सांझी की, केडी अजीब गल है, गुरु कहिंदे ने केवल कुड़ियार जिहड़े ने ओह ही हों विच नहीं, सचियार भी हों विच ने। गल कह लगे हों विच सचियार कूड़ियार, केडी मुश्किल है, मन की मत त्यागनी कठैनी गुरु ने आख दिता। कहने लगे बड़ी गल औखी है, मन की मत त्यागनी होमे की मत त्यागनी कोई आसान है, कोट कर्म करे हों दारे। मैं एक बार की सी, केडी अजीब गल है, हों ते हरी दोनों चीजा एक थां ते रह नहीं सकदियां, होमे नावे नाल विरोध है, दोए ना बसे एक ठाए, होमे ते हरी दोनों एक थां ते नहीं रह सकते। पर मैं क्या केडी अजीब घटना है, हरी ते आखदा पहला हों नूं कढ, नाम तां आएगा, हां हों मैं विचों खोवे, पहला कढ फिर हरी आएगा। पर केडी अजीब घटना है, केडी हंकारन ते केडी बलवान है हउमे, ओ कहंदी बेशक तू हरी नूं ना कढ, मैं आपे आ जावां। हरी ते आखदा तू पहला हों कढ, मैं तां आवां, किथे आवां, जिथे हों बैठी उथे मैं टेक ही नहीं सकदा। पर हों ये नहीं कहदी, केडी हंकारन, वह कहती मैं अपनी थां आपे बना लवा, तू बेशक हरी हरी करी चल, तू जपजी साहब का पाठ कर, हों में फिर भी आ जाए, तू अमृत वाले उठ नाम जपन ली नाल ही हों में आ जाएगी, मेरे वर्गा सिख कोई नहीं, मेरे वर्गा नितने भी कोई नहीं। हों में कहती नहीं तेन हरी कटन की लोड़ नहीं, मैं आपे आ जावगी, यह फर्क। मैं एक बार की सी कि रोग आपे आते हैं, अरोग तो आपे नहीं आती, रोग कोई भाल के लिया दे, दुनिया का हर मनुख रोग तो नफरत करता है, बच बच के रहिंदा, जिस राह तो लंघदियां भी रोग लगन का डर हो, मनुख वो राह छड़ जांदा है, पर फिर भी रोगी हो जाता है, रोग आपे आ, पर अरोग तो आपे नहीं आती, उदों तो जरूर किसी डॉक्टर को जाना पएगा, दवाई पीनी पएगी, समय से पथ परहेज करना पएगा, ता जाके अरोगता आएगी। हमेशा बुराइयां आपे ही आ जांदियां ने, नेकियां गुरु को मंग के लिया पैदा, चंगियाइया गुरु के चरणों में झोल अड्डनी पैंती है, मन की मत आपे ही आ जाती है, विश्वास करो गुरु की मत गुरु के चरणों में नमस्कार करके सिर टेक के ही आ, सिर टेक दिते गुरु ने मत बदल दिती। हुण उस मत विच जिहड़े विचार बदलने सन, गुरु ने जिहड़े पहले विचार सन उन्हां नूं आख दिता एक कुरैत, रहता कुरैता की एक कुरैत, इन्हां नूं कढ दे, ते जिहड़े गुरु दे विचार ने उन्हां दा नां रहता, इन्हां नूं टिका ले। ते जदों कुरैता तों दूर हो गया, रहता प्रवेश कर गई, उस अभिदता ने की रंग लिया, केडी अजीब घटना सी, जेड़े बाटे विच खंडा गुरु पिया फेरदा सी, उन्हें आख्या हुण तेरे ते मेरे विच कोई अंतर नहीं, मैं किन्नी कु देर खंडा फेरांगा, आ लै खंडा भी तू फड़ ले। प्यारियो नफसन प्यारियो, हुण तक खंडा मेरे कोल सी, अमृत मैं तैयार किया सी, सिरजिया सी, साजिया सी, ते चोल पाया सी, लो ए हक भी मैं तुहानू देना। प्यारियो अभेता, हुण खंडा तुहाडे हाथ विच है, तुसी भी अमृत साज सकदे हो, तुहाडे दर तो पंजां प्यारियां दे दर तो भी कोई ओनी चाहो ते ਉਤਸ਼ਾਹ ਨਾਲ ਅੰਮ੍ਰਿਤ ਲੈ ਸਕਦਾ ਹੈ ਜਿੰਨਾ ਕਦੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਭਾਈ ਦਇਆ ਸਿੰਘ ਨੇ ਲਿਆ ਸੀ। ਆ ਅੰਤਰ ਕੋਈ ਅਪੇਤਾ ਕੀ ਕਦੀ 300 ਵਰਾ ਪਹਿਲਾਂ ਭਾਈ ਧਰਮ ਚੰਦ ਨੇ ਜਿਸ ਉਤਸ਼ਾਹ ਤੇ ਚਾਓ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਅੰਮ੍ਰਿਤ ਛਕਿਆ ਸੀ, ਵਿਸ਼ਵਾਸ ਕਰਿਓ ਅੱਜ ਓਨੇ ਹੀ ਚਾਓ ਤੇ ਉਤਸ਼ਾਹ ਨਾਲ ਕੋਈ ਪੰਜਾਂ ਪਿਆਰਿਆਂ ਕੋਲੋਂ ਛਕ ਸਕਦਾ ਹੈ। ਖੰਡਾ ਹਵਾਲੇ ਕਰ ਦਿੱਤੇ, ਕਿਉਂ ਕੀਤਾ? ਕਿਉਂਕਿ ਅਭੇਤਾ ਹੋ ਗਈ, ਹੁਣ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ। ਜੋ ਕੁਝ ਅੱਜ ਤੱਕ ਮੈਂ ਸਾਂ, ਕੱਲ ਤੂੰ ਵੀ ਹੈ। ਤੇ ਇਹ ਅਭੇਤਾ, ਇਹ ਤਬਦੀਲੀ, ਇਹ ਚੇਂਜ ਆਈ ਕਿਵੇਂ? ਸਿੱਖ ਸੰਗਤ ਵਿੱਚ ਆ ਕੇ ਗੁਰੂ ਵਿੱਚ ਅਭੇਦ ਹੋ ਗਿਆ। ਇਹ ਖਿਆਲ ਕਰਿਓ, ਬਾਤ ਬੜੀ ਔਖੀ ਹੈ। ਮੈਂ ਕਈ ਵਾਰ ਅੱਜ ਦੀ ਦੁਨੀਆ ਵਿੱਚ ਦੇਖਣਾ, ਦੁਨੀਆ ਦਾ ਹਰ ਮਨੁੱਖ, ਸਿੱਖ ਵੀ ਇੰਨਾ ਕੁ ਚਾਅ ਉਹਦੇ ਮਨ ਵਿੱਚ ਜ਼ਰੂਰ ਹੈ ਗੁਰੂ ਬਣਨਾ ਚਾਹੁੰਦੇ, ਗੁਰੂ ਬਣਨਾ ਚਾਹੁੰਦੇ। ਪਰ ਚੰਗੀ ਗੱਲ ਤਾਂ ਇਹ ਸੀ ਨਾ ਕਿ ਗੁਰੂ ਦੀ ਮੱਤ ਲੈ ਕੇ ਗੁਰੂ ਬਣੇ। ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨ। ਗੱਲ ਤਾਂ ਇਹ ਸੀ ਵੀ ਸਾਧ ਸੰਗਤ ਵਿੱਚ ਆ, ਇੱਥੇ ਸਿੱਖ ਬਣ, ਅਤੇ ਸਿੱਖ ਬਣ ਕੇ ਉਸ ਸਿੱਖੀ ਨੂੰ ਪਾਲਦਾ ਪਾਲਦਾ ਗੁਰੂ ਵਿੱਚ ਅਭੇਦ ਹੋ ਜਾ। ਗੁਰੂ ਆਖਦੇ ਵੀ ਗੁਰੂ ਸਿੱਖ, ਸਿੱਖ ਗੁਰੂ ਹੈ, ਗੁਰੂ ਬਣਨਾ। ਪਰ ਸਿੱਖ ਨੇ ਦੂਜਾ ਤਰੀਕਾ ਅਖਤਿਆਰ ਕਰ ਲਿਆ, ਇਹ ਪੱਖ ਵੀ ਦੇਖਣਾ। ਅੱਜ ਵੀ ਸਿੱਖ ਗੁਰੂ ਬਣਨਾ ਚਾਹੁੰਦਾ, ਲੇਕਿਨ ਰਾਹ ਬਦਲ ਲਿਆ। ਹੁਣ ਗੁਰਦੁਆਰੇ ਆਉਂਦਾ, ਆ ਕੇ ਮੈਂਬਰ ਬਣਦਾ, 10 ਦਿਨਾਂ ਬਾਅਦ ਪ੍ਰਧਾਨ ਬਣਦਾ, ਅਤੇ ਪ੍ਰਧਾਨ ਬਣ ਕੇ ਫਿਰ ਗੁਰੂ ਬਣ ਪੈਂਦਾ। ਲੈ ਹੁਣ ਮੇਰੀ ਮੱਤ ਚੱਲੇਗੀ, ਗੁਰੂ ਦੀ ਵੀ ਨਹੀਂ ਚੱਲੇਗੀ, ਮੈਂ ਵੀ ਗੁਰੂ ਹਾਂ। ਕਿਸੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਓਨੀ ਨਹੀਂ ਚੱਲਦੀ ਜਿੰਨੀ ਪ੍ਰਧਾਨ ਦੀ ਚੱਲਦੀ। ਉਹ ਕਹਿੰਦਾ ਮੇਰੇ 'ਚ ਕੀ ਫਰਕ ਹੈ? ਆ ਜਿਹੜੀ ਵੱਖ ਵੱਖ ਮੱਤ ਹੋਈ, ਸਿਰਫ ਗੁਰੂ ਹੀ ਬਣਨਾ, ਬਣਨ 'ਚ ਫਰਕ ਇਹ ਸੀ ਗੁਰੂ ਦੀ ਮੱਤ ਦੇ ਅਧੀਨ ਬਣਨਾ ਕਿ ਆਪਣੀ ਮੱਤ ਦੇ ਅਧੀਨ ਬਣਨਾ। ਇਸ ਗੱਲ ਦਾ ਫੈਸਲਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਰ ਦਿੱਤਾ। ਗੁਰੂ ਆਖਣ ਲੱਗੇ ਗੁਰੂ ਸਿੱਖ, ਸਿੱਖ ਗੁਰੂ ਹੈ। ਪਰ ਕਹਿਣ ਲੱਗੇ ਖਿਆਲ ਰੱਖੀ ਕਿਤੇ ਉਪਦੇਸ਼ ਆਪਣਾ ਨਾ ਚਲਾਉਣ ਲੱਗ ਪਈ। ਇੱਕੋ ਗੁਰ ਉਪਦੇਸ਼ ਚਲਾਏ, ਉਪਦੇਸ਼ ਮੱਤ ਗੁਰੂ ਦੀ, ਵਿਚਾਰ ਗੁਰੂ ਦੇ। ਅਤੇ ਜਿਸ ਦਿਨ ਗੁਰੂ ਦੇ ਵਿਚਾਰਾਂ ਨਾਲ ਗੁਰੂ ਵਿੱਚ ਅਭੇਦ ਹੋਵੇਗਾ, ਫਿਰ ਉਹ ਖੰਡਾ ਜਿਹੜਾ ਕਦੀ 300 ਵਰਾ ਪਹਿਲਾਂ ਗੁਰੂ ਦੇ ਹੱਥ ਵਿੱਚ ਸੀ, ਜਿਹੜਾ ਸਾਜਨਾ ਦਿਨ ਅੱਜ 300 ਵਰਾ ਪਹਿਲਾਂ ਦਾ ਮਨਾ ਰਹੇ ਹਾਂ, ਜਦੋਂ ਗੁਰੂ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਸੀ, ਉਹ ਸਾਜਨਾ ਦਿਨ ਨੂੰ ਮਨਾਉਣ ਵਾਲੇ ਆ। ਹੁਣ ਤਾਂ ਖੰਡਾ ਵੀ ਤੇਰੇ ਹੱਥ ਵਿੱਚ ਹੈ, ਹੁਣ ਤੇ ਬਾਟਾ ਵੀ ਤੇਰੇ ਹੱਥ ਵਿੱਚ ਹੈ। ਬਾਟਾ ਦਰਮਿਆਨ ਵਿੱਚ ਰੱਖ ਲਓ, ਚਾਰੋ ਤਰਫ ਪੰਜਾਂ ਪਿਆਰਿਆਂ ਨੂੰ ਪੰਜੋ ਤਰਫ ਬੈਠੇ ਦੇਖੋ, ਦੇਖੋਗੇ ਸਾਰਿਆਂ ਦਾ ਰੁੱਖ ਇੱਕ ਪਾਸੇ ਹੈ। ਫਿਰ ਮਰਿਆਦਾ ਕਿੰਨੀ ਖੂਬਸੂਰਤ ਹੈ, ਸਾਰਿਆਂ ਨੇ ਇੱਕ ਇੱਕ ਹੱਥ ਘੱਟੋ ਘੱਟ ਬਾਟੇ ਨੂੰ ਪਾ ਕੇ ਰੱਖਣਾ। ਅੰਮ੍ਰਿਤ ਸਜਾਉਣ ਦੀ ਮਰਿਆਦਾ ਹੈ, ਉਸ ਮਰਿਆਦਾ ਦੀਆਂ ਫਲਸਫੀਆਂ ਨੇ ਸਾਰਿਆਂ ਨੇ ਉਸ ਸੰਸਾਰਿਕ ਜੀਵਨ ਦਾ ਕੇਂਦਰ ਜਿਹੜਾ ਅੰਮ੍ਰਿਤ ਹੈ, ਉਹਦੇ ਬਾਟੇ ਨੂੰ ਸਾਰਿਆਂ ਨੇ ਇੱਕ ਇੱਕ ਹੱਥ ਪਾ ਕੇ ਰੱਖਣਾ। ਕਿਸੇ ਨੇ ਇੱਕ ਕੋਲ ਨੇ ਦੂਜੇ ਕੋਲੋਂ ਖੋਹਣਾ ਨਹੀਂ ਕਿ ਤੇਰਾ ਹੱਕ ਨਹੀਂ ਇਸ ਬਾਟੇ 'ਤੇ, ਕਿਉਂਕਿ ਹੁਣ ਜਪਜੀ ਸਾਹਿਬ ਦਾ ਪਾਠ ਮੈਂ ਕਰ ਰਿਹਾ। ਕਦੇ ਦੂਜਾ ਪਿਆਰਾ ਇਹ ਨਹੀਂ ਆਖੇਗਾ ਹੁਣ ਜਪ ਸਾਹਿਬ ਦਾ ਪਾਠ ਮੈਂ ਕਰ ਰਿਹਾ, ਤੇਰਾ ਇਸ ਬਾਟੇ ਨਾਲ ਕੀ ਸੰਬੰਧ ਹੈ, ਉਠਾ ਲੈ ਹੱਥ ਦੇ ਤੂੰ। ਦਰਮਿਆਨ ਵਿੱਚ ਬਾਟਾ ਹੈ, ਪੰਜੋ ਚੁਫੇਰੇ ਬੈਠੇ ਨੇ, ਸਾਰਿਆਂ ਦਾ ਮੂੰਹ ਇੱਕ ਦੂਜੇ ਵੱਲ ਹੈ, ਸਾਰਿਆਂ ਦੇ ਹੱਥ ਬਾਟੇ 'ਤੇ ਬਰਾਬਰ ਨੇ। ਬਸ ਤਾਂ ਹੀ ਤਾਂ ਅੰਮ੍ਰਿਤ ਸਾਜਿਆ ਗਿਆ ਹੈ। ਉਹ 300 ਵਰੇ ਬਾਅਦ ਇੱਕ ਗੱਲ ਯਾਦ ਰੱਖੀ, ਗੁਰੂ ਦੀ ਵਿਸ਼ਾਲਤਾ ਕਿੱਡੀ ਹੈ, ਉਹ ਤਾਂ ਆਪਣਾ ਖੰਡਾ, ਆਪਣੇ ਹੱਥ ਦਾ ਖੰਡਾ ਤੇਰੇ ਹਵਾਲੇ ਕਰ ਗਿਆ। ਤੂੰ ਸਜਾ ਅੰਮ੍ਰਿਤ, ਪਰ ਇੰਨਾ ਕੁ ਖਿਆਲ ਕਰ ਲਈ ਉਸ ਬਾਟੇ ਦੇ ਦੁਆਲੇ ਤੈਨੂੰ ਇੱਕੋ ਪਾਸੇ ਮੂੰਹ ਕਰਕੇ ਬਹਿਣਾ ਪਏਗਾ। ਜੇ ਤੇਰੇ ਮੂੰਹ ਵੱਖ ਵੱਖ ਪਾਸੇ ਹੋਏ, ਜੇ ਤੂੰ ਪਿੱਠਾਂ ਕਰਕੇ ਚਾਹੇ ਮੈਂ ਅੰਮ੍ਰਿਤ ਸਜਾ ਲਵਾਂ, ਬਿਲਕੁਲ ਨਹੀਂ ਸਜਣਾ। ਜੇ ਤੂੰ ਉਸ ਬਾਟੇ ਦੇ ਨਾਲ ਸਾਰਿਆਂ ਦਾ ਸਾਂਝ ਰੱਖਣ ਵਾਲਾ ਇੱਕ ਇੱਕ ਹੱਥ ਪਾ ਕੇ ਰੱਖੇਗਾ, ਤਦ 300 ਵਰੇ ਦੀ ਪੁਰਾਣੀ ਉਸ ਵਿਸ਼ਾਲ ਰਹਿਮਤ ਨੂੰ ਪ੍ਰਾਪਤ ਕਰ ਸਕੇਗਾ। ਜੇ ਤੂੰ ਬਾਟਾ ਹੀ ਇੱਕ ਦੂਜੇ ਕੋਲੋਂ ਖੋਣ ਲੱਗ ਪਿਆ, ਹੱਥ ਤਾਂ ਖੋਣ ਵਾਲੇ ਨੇ ਵੀ ਪਾਉਣਾ। ਅਜੇ ਰਾਤ ਹੀ ਸ਼ਨੀ ਸਾਹਿਬ ਬੈਠੇ ਸਨ, ਕਹਿਣ ਲੱਗੇ ਇਹਨਾਂ ਪਿਛਲੇ ਦਿਹਾੜਿਆਂ ਵਿੱਚ ਜਦੋਂ ਪ੍ਰੇਰਨਾ ਦਿੱਤੀ ਨਾ ਵੀ ਇਸ ਸਮਾਗਮ ਦੇ ਨਾਲ ਬੇਨਤੀ ਕੀਤੀ ਵੀ ਅੰਮ੍ਰਿਤ ਸੰਚਾਰ ਦਾ ਵੀ ਸਮਾਗਮ ਰੱਖ ਲਿਆ ਕਰੋ। ਕਹਿਣ ਲੱਗੇ ਪਿਛਲੇ ਦਿਹਾੜਿਆਂ ਵਿੱਚ 3-4 ਵਾਰ ਅੰਮ੍ਰਿਤ ਸੰਚਾਰ ਦਾ ਸਮਾਗਮ ਹੋਇਆ, ਅਤੇ ਮੈਂ ਨਾਲ ਹੀ ਇੱਕ ਬੇਨਤੀ ਕੀਤੀ। ਮੈਂ ਕਿਹਾ ਹੋਇਆ ਹੈ, ਬਹੁਤ ਚੰਗੀ ਗੱਲ, ਪਰ ਇਹ ਵੀ ਖਿਆਲ ਰੱਖਿਆ ਜੇ ਕਿ ਸਾਰਿਆਂ ਦਾ ਬਾਟਾ ਇੱਕੋ ਹੀ ਹੋਵੇ। ਅੱਜ ਤਾਂ ਬਾਟੇ ਨਾਲ ਬਾਟਾ ਨਹੀਂ ਮਿਲਦਾ, ਮੱਤ ਨਾਲ ਮੱਤ ਨਹੀਂ ਮਿਲਦੀ। ਕਿਹਨੂੰ ਸਤਿਗੁਰੂ ਦੀ ਮੱਤ ਆਖਾਂ? ਐਸਾ ਤਾਂ ਕਦੀ ਨਹੀਂ ਨਾ ਹੋ ਸਕਦਾ ਸਤਿਗੁਰੂ ਮੈਨੂੰ ਕੋਈ ਹੋਰ ਮੱਤ ਦੇਵੇ, ਦੂਜੇ ਨੂੰ ਹੋਰ ਦੇਵੇ। ਗੁਰੂ ਨੇ ਬਾਣੀ ਵਿੱਚ ਆਖਿਆ, ਇੱਕੋ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਤਿਗੁਰੂ ਦੀ ਮੱਤ ਇੱਕੋ ਹੈ, ਜੇ ਗੁਰੂ ਇੱਕੋ ਹੈ ਤਾਂ ਮੱਤ ਵੀ ਇੱਕੋ। ਐਸਾ ਤਾਂ ਨਹੀਂ ਨਾ ਹੋ ਸਕਦਾ ਕਿ ਮੈਨੂੰ ਗੁਰੂ ਹੋਰ ਮੱਤ ਦੇਵੇ, ਦੂਜੇ ਨੂੰ ਹੋਰ ਦੇਵੇ। ਮੈਂ ਅੰਮ੍ਰਿਤ ਛਕਾਣ ਵਿੱਚ ਸ਼ਾਮਿਲ ਹੋਵਾਂ ਅਤੇ ਆਖਣ ਨਹੀਂ ਮੇਰੀ ਮੱਤ ਇਹ ਹੈ, ਦੂਜਾ ਛਕਾਣ ਆਵੇ ਅਤੇ ਆਖੇ ਮੇਰੀ ਮੱਤ ਇਹ ਹੈ। ਉਹ ਹੱਥ ਸੀ ਇੱਕੋ ਬਾਟੇ ਨੂੰ ਸਾਂਝ ਦਾ ਪ੍ਰਤੀਕ। ਹਰ ਇੱਕ ਦੇ ਹੱਥ ਵਿੱਚ, ਸੱਜੇ ਹੱਥ ਵਿੱਚ ਵਾਰੀ ਵਾਰੀ ਖੰਡਾ ਹੁੰਦਾ। ਜਦੋਂ ਕਦੀ ਅੰਮ੍ਰਿਤ ਸਜਾਉਂਦਿਆਂ ਵੇਖਿਓ, ਜੇ ਨਹੀਂ ਵੇਖਿਆ ਨਾ ਤੇ ਤਾਂ ਹੀ ਨਹੀਂ ਵੇਖਿਆ, ਕਿਉਂਕਿ ਅਜੇ ਛਕਣ ਨੂੰ ਚਿੱਤ ਨਹੀਂ ਕੀਤਾ। ਜਿਸ ਦਿਨ ਛਕੋਗੇ ਜ਼ਰੂਰ ਦੇਖ ਲਓ, ਛਕਣ ਦਾ ਮਨ ਬਣਾਓ ਫਿਰ ਜ਼ਰੂਰ ਦੇਖ ਲਓ। ਬਾਟਾ ਦਰਮਿਆਨ ਵਿੱਚ ਹੁੰਦਾ, ਚਾਰੋਂ ਤਰਫ ਪਿਆਰੇ ਬੈਠੇ, ਸਾਰਿਆਂ ਦਾ ਮੂੰਹ ਇੱਕ ਦੂਜੇ ਵੱਲ ਹੈ, ਇੱਕ ਇੱਕ ਹੱਥ ਸਾਰਿਆਂ ਦਾ ਬਾਟੇ ਨੂੰ ਪਿਆ ਹੋਇਆ। ਸੱਜੇ ਹੱਥ ਵਿੱਚ ਖੰਡਾ ਵਾਰੀ ਸਿਰ ਆਉਂਦਾ, ਜਿਹੜਾ ਬਾਣੀ ਦਾ ਪਾਠ ਕਰਦਾ, ਬਾਣੀ ਦਾ ਨਿਤਨੇਮ ਕਰਦਾ, ਉਹ ਬਾਣੀ ਵਾਲਾ ਉਸ ਖੰਡੇ ਨੂੰ ਫੇਰਦਾ, ਅਤੇ ਦੂਜਾ ਦੋਨੋਂ ਹੱਥ ਉਸ ਬਾਟੇ ਨੂੰ ਰੱਖਦੇ ਨੇ। ਸਾਰੇ ਕਮ ਸੇ ਕਮ ਇੱਕ ਹੱਥ ਬਾਟੇ ਦੀ ਸਾਂਝ ਦਾ ਪ੍ਰਤੀਕ ਜ਼ਰੂਰ ਬਣਿਆ ਰਹੇ। ਸਾਂਝ ਦਾ ਪ੍ਰਤੀਕ ਹੈ, ਖੋਣ ਦਾ ਪ੍ਰਤੀਕ ਨਹੀਂ। ਇਹ ਮੇਰਾ ਬਾਟਾ, ਉਹ ਸਾਂਝ ਦਾ ਪ੍ਰਤੀਕ ਹੈ। ਅਤੇ ਇਸ ਸਾਂਝ ਦੇ ਪ੍ਰਤੀਕ ਬਾਟੇ ਨੂੰ ਜੇ 300 ਵਰੇ ਬਾਅਦ ਅੱਜ ਵੀ ਤਿਆਰ ਕਰ ਲਓਗੇ ਨਾ, ਗੁਰੂ ਆਖੇਗਾ ਸੱਚਮੁੱਚ ਤੈਨੂੰ ਜਿਹੜਾ ਬਾਟਾ ਅਤੇ ਖੰਡਾ ਸੰਭਾਲ ਕੇ ਗਿਆ ਸਾਂ, ਅਤੇ ਇਸ ਗੱਲੋਂ ਸੰਭਾਲ ਕੇ ਗਿਆ ਸਾਂ ਕਿ ਤੂੰ ਗੁਰੂ ਦੀ ਮੱਤ ਵਿੱਚ ਰਾਹੀਂ ਗੁਰੂ ਵਿੱਚ ਅਭੇਦਤਾ ਪ੍ਰਾਪਤ ਕਰ ਲਈ ਸੀ। ਗੁਰੂ ਨੇ ਆਖ ਦਿੱਤਾ ਸੀ ਗੁਰੂ ਸਿੱਖ, ਸਿੱਖ ਗੁਰੂ ਹੈ, ਅਤੇ ਉਹ ਸਾਰੇ ਵਿਚਾਰ ਉਹਦੀ ਮੱਤ ਵਿੱਚ ਨੇ, ਅਤੇ ਇਹ ਤਾਂ ਆਉਣੀ ਹੈ ਜੇ ਆਪਣੀ ਮੱਤ ਕੱਢਾਂਗੇ। ਗੁਰੂ ਇਸੇ ਲਈ ਸੀਸ ਮੰਗਦਾ ਕਿ ਆਪਣੀ ਮੱਤ ਦੇ ਦੇ, ਫਿਰ ਮੁੜ ਗੁਰੂ ਦੀ ਮੱਤ ਆਉਂਦੀ ਹੈ। ਉਸ ਗੁਰਮਤ ਵਿੱਚੋਂ ਸਾਂਝੀ ਵਾਲਤਾ ਨਿਕਲਦੀ ਹੈ, ਉਸ ਗੁਰਮਤ ਵਿੱਚੋਂ ਪਿਆਰ ਨਿਕਲਦਾ, ਉਸ ਗੁਰਮਤ ਵਿੱਚੋਂ ਪਰ ਉਪਕਾਰ ਨਿਕਲਦਾ, ਉਸ ਗੁਰਮਤ ਵਿੱਚੋਂ ਸੇਵਾ ਨਿਕਲਦੀ ਹੈ, ਅਤੇ ਉਸੇ ਗੁਰਮਤ ਦੇ ਅਧੀਨ ਫਿਰ ਪਰ ਉਪਕਾਰ ਲਈ ਹੋਸਪਿਟਲ ਬਣਦੇ ਨੇ, ਅਤੇ ਸਕੂਲ ਬਣਦੇ ਨੇ, ਕਾਲਜ ਬਣਦੇ ਨੇ, ਬੱਚਿਆਂ ਦਾ ਭਵਿੱਖ ਸੰਭਾਲਿਆ ਜਾਂਦਾ। ਇਹ ਸਾਰਾ ਉਸੇ ਗੁਰਮਤ ਵਿੱਚੋਂ ਨਿਕਲਦਾ, ਅਤੇ ਜਿੱਥੇ ਮਨ ਮੱਤ ਆ ਜਾਏ, ਗੁਰੂ ਦੀ ਮੱਤ ਲਈ ਥਾਂ ਨਾ ਰਹੇ, ਵਿਸ਼ਵਾਸ ਕਰਿਓ ਉੱਥੇ ਗੁਨਾਹਾਂ ਦੇ ਕੇਂਦਰ ਕਲੱਬ ਨਿਕਲਦੇ ਨੇ, ਸ਼ਰਾਬ ਖਾਨੇ ਨਿਕਲਦੇ। ਅਤੇ ਗੁਰੂ ਨੇ ਇਸੇ ਲਈ ਆਪਣੀ ਰਸਨਾ ਤੋਂ ਮੁਖਾਤਬ ਕਰਕੇ ਇਹ ਗੱਲ ਆਖ ਦਿੱਤੀ, ਕਹਿਣ ਲੱਗੇ
ਮਨ ਕੀ ਮੱਤ, ਮਨ ਕੀ ਮੱਤ ਤਿਆਗੋ ਹਰ ਜਨ, ਮਨ ਕੀ ਮੱਤ ਤਿਆਗੋ ਹਰ ਜਨ, ਮਨ ਕੀ ਮੱਤ ਤਿਆਗੋ
ਗੱਲ ਬੜੀ ਕਠਿਨ ਹੈ, ਆਸਾਨ ਨਹੀਂ। ਇਹ
ਬਾਤ ਕਠਿਨੀ ਕੀ ਮਤ ਤਿਆਗੋ ਹਰ ਜਨ ਅਨ ਦਿਨ ਹਰ ਹਰ ਨਾਮ ਧਿਆਵੋ, ਅਨ ਦਿਨ ਹਰ ਹਰ ਨਾਮ ਧਿਆਵੋ, ਅਨ ਦਿਨ ਹਰ ਹਰ ਸਤਿਗੁਰ ਕੀ ਮਤ ਲੈਣੀ। ਗੁਰ ਸਤਿਗੁਰ ਕੀ ਮਤ ਲੈਣੀ, ਗੁਰ ਸਤਿਗੁਰ ਕੀ ਮਤ ਲੈਣੀ, ਮਨ ਕੀ ਮਤ ਹਰ ਜਨ, ਮਨ ਕੀ ਮਤ ਤਿਆਗੋ ਹਰ ਜਨ। ਇਹ ਬਾਤ ਕਠਿਨੀ, ਇਹ ਬਾਤ ਕਠਿਨੀ, ਮਨ ਕੀ ਮਤ ਤਿਆਗੋ ਹਰ ਜਨ।
ਗੁਰੂ ਨੇ ਫੈਸਲਾ ਦੇ ਦਿੱਤਾ, ਕਹਿਣ ਲੱਗੇ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ। ਮਤ ਹੀ ਇੱਕ ਐਸਾ ਦਰਵਾਜ਼ਾ ਹੈ ਜਿਸ ਦਰਵਾਜ਼ਿਓਂ ਲੰਘ ਕੇ ਗੁਰੂ ਦੀ ਗਲਵਕੜੀ ਵਿੱਚ ਜਾਈਦਾ ਹੈ। ਇਸ ਲਈ ਜਦੋਂ ਗੁਰਮਤਿ ਦੀ ਰੌਸ਼ਨੀ ਵਿੱਚ ਜੀਵਨ ਜੀਆਂਗੇ ਉਦੋਂ ਬਾਟੇ ਵੱਖ ਨਹੀਂ ਰਹਿਣਗੇ, ਬਾਣੀਆਂ ਵੱਖ ਨਹੀਂ ਰਹਿਣਗੀਆਂ। ਉਦੋਂ ਗੁਰਮਤਿ ਦੇ ਵਿਚਾਰਾਂ ਦੇ ਵਿਰੁੱਧ ਵਿਚਾਰ ਅੰਦਰ ਸੰਗ੍ਰਹਿ ਨਹੀਂ ਹੋ ਸਕਣਗੇ, ਕਲਪਨਾਵਾਂ ਵਿਹਾਰ ਬਦਲ ਜਾਣਗੇ ਅਤੇ ਉਹਨਾਂ ਬਦਲੇ ਹੋਏ ਵਿਹਾਰਾਂ ਨੂੰ ਵੇਖ ਕੇ ਦੁਨੀਆਂ ਦਾ ਹਰ ਮਨੁੱਖ ਆਖ ਉੱਠੇਗਾ, ਇਹਨੂੰ ਦੇਖ ਕੇ ਤਾਂ ਇਹਦਾ ਗੁਰੂ ਚੇਤੇ ਆਉਂਦਾ ਹੈ। ਇਸ ਲਈ ਜ਼ਰੂਰਤ ਹੈ ਭਲਿਓ, ਸਮਾਂ ਬੜਾ ਬੀਤ ਗਿਆ, ਬੜਾ ਬੀਤ ਗਿਆ, ਬਹੁਤ ਵਾਰ ਸੁਣ ਰਿਹਾ, ਇਸ ਵਾਰ ਫੈਸਲਾ ਕਰ ਲਓ। 20 ਦੇ ਕਰੀਬ ਤਾਂ ਮੈਨੂੰ ਵੀ ਬੀਤ ਗਿਆ, 20 ਸਾਲ ਗੁਜ਼ਰ ਗਏ ਨੇ ਲਗਾਤਾਰ ਕਰੀਬ ਕਰੀਬ ਤੁਹਾਡੇ ਦਰਸ਼ਨ ਕਰਦੇ, ਅਤੇ ਕੁਝ ਚਿਹਰੇ ਮੈਂ ਦੇਖਣਾ ਉਹ ਵੀ ਜਿਨ੍ਹਾਂ 'ਤੇ ਮੈਨੂੰ ਉਲਾਂਭਾ ਨਹੀਂ, ਉਲਾਂਭਾ ਮੈਨੂੰ ਆਪਣੇ ਆਪ 'ਤੇ ਹੀ ਇਹ ਮੈਂ ਸਮਝਾ ਨਹੀਂ ਸਕਿਆ। ਨਹੀਂ ਤਾਂ 20 ਸਾਲ ਬਾਅਦ ਵੀ ਜਦੋਂ ਮੈਂ ਉਹ ਚਿਹਰੇ ਉਵੇਂ ਦੇ ਉਵੇਂ ਦੇਖਣਾ, ਮਨ ਵਿੱਚ ਅੰਮ੍ਰਿਤ ਲਈ ਕਿਉਂ ਚਾਅ ਨਹੀਂ ਪੈਦਾ ਹੁੰਦਾ? ਦਾਨ ਪੁੰਨ ਬੜਾ ਹੈ, ਸੇਵਾਵਾਂ ਬੜੀਆਂ ਨੇ, ਸਭ ਠੀਕ ਹੈ, ਗੁਰੂ ਦੀ ਬਖਸ਼ਿਸ਼ ਹੈ ਤਾਂ ਹੀ ਆਉਂਦੀਆਂ ਨੇ, ਆਪੇ ਸੇਵਾ ਲਾਏ ਨੇ, ਸੇਵਾ ਆਪ ਬਖਸ਼ਿਸ਼ ਕਰਦਾ ਹੈ ਤਾਂ ਕਿ ਇਹਦਾ ਬਰਤਨ ਪੈ ਜਾਏ, ਬਣ ਜਾਏ। ਸੇਵਾ ਨਾਲ ਬਰਤਨ ਸ਼ੁੱਧ ਹੁੰਦਾ ਹੈ, ਬਰਤਨ ਸਾਫ਼ ਹੁੰਦਾ ਹੈ ਅਤੇ ਫਿਰ ਅੰਮ੍ਰਿਤ ਦੀ ਦਾਤ ਝੋਲੀ ਪੈਂਦੀ ਹੈ। ਅਤੇ ਜੇ ਬਰਤਨ ਤਾਂ ਸਾਫ਼ ਸੁਥਰਾ ਕਰਕੇ ਰੱਖੀਏ, ਵਿੱਚ ਕੁਝ ਵੀ ਨਾ ਪਵਾਈਏ। ਜਿੰਨੀਆਂ ਸੇਵਾਵਾਂ ਨੇ ਤੁਹਾਡੀਆਂ, ਇੰਨੀਆਂ ਅਥਾਹ ਸੇਵਾਵਾਂ ਨੇ, ਕੌਮੀ ਸੇਵਾਵਾਂ, ਗੁਰਮਤਿ ਦੀ ਰੌਸ਼ਨੀ ਵਿੱਚ ਸੇਵਾਵਾਂ, ਬਰਤਨ ਸਾਫ਼ ਗੁਰੂ ਸੇਵਾਵਾਂ ਨਾਲ ਹੀ ਕਰਦਾ, ਇਸ ਵਿੱਚ ਕੋਈ ਗੁਨਾਹ ਨਹੀਂ, ਦੋਸ਼ ਬਹੁਤ ਖੂਬਸੂਰਤ ਹੈ। ਪਰ ਜਿੰਨਾ ਧੋ ਸਵਾਰ ਕੇ ਬਰਤਨ ਰੱਖਦੇ ਹੋ, ਓਨੀ ਵਧੀਆ ਵਸਤੂ ਜਿਹੜੀ ਗੁਰੂ ਨੇ ਲਿਆਂਦੀ ਹੈ ਉਹ ਵੀ ਪਵਾ ਲਈ। ਹੁਣ ਬੜਾ ਸਮਾਂ ਬੀਤੇ ਹੈ, ਮੈਂ ਉਹਨਾਂ ਸਾਰੇ ਵੀਰਾਂ ਕੋਲੋਂ ਇਹ ਤਵੱਕੋ ਰੱਖਣਾ, ਆਸ ਰੱਖਣਾ, ਜੇ ਅਜੇ ਵੀ ਮੈਂ ਸਮਝਾ ਨਾ ਸਕਿਆ ਹੋਵਾਂ ਤਾਂ ਇਹ ਗਲਤੀ ਮੈਨੂੰ ਮੁਆਫ਼ ਕਰ ਦਿਓ ਜੇ, ਪਰ ਫੈਸਲਾ ਕਰ ਲਓ ਐਤਕੀ ਵਿਸਾਖੀ ਨਾ ਟੱਪੇ, ਜ਼ਰੂਰ ਅੰਮ੍ਰਿਤ ਦੀ ਦਾਤ ਝੋਲੀ ਪੈ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣਿਆ ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਭਾਵਨਾ ਵਿਸਾਰ, ਕਹਿ ਨਾਨਕ ਮਨ ਮੇਰੇ ਸਦਾ ਰੋਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਨੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਾਲਾ ਤੇਰੀ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਦਿਨ ਭੁੱਖਾ ਸਭ ਗਵਾਈਆਂ, ਪਰ ਸਾਥ ਸੁਖ ਬਣਿਆ ਵਸਿਆ, ਇੱਛਾ ਸਭ ਪੁਜਾਈ, ਸਦਾ ਗੁਰਬਾਨ ਕੀਤਾ ਗੁਰੂ ਵਿੱਟੂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਘਰ ਸਵਾਗੇ ਸ਼ਬਦ ਵਾਜੇ ਕਲਾਂ ਚ ਕਰਾਰੀਆ, ਪੰਚ ਦੁੱਤ ਵਸ ਕੀਤੇ ਕਾਲ ਕੰਟ ਕੁਮਾਰ, ਦੁਰਕਰਮ ਪਾਇਆ ਤੁਤ ਜਿਨ ਕੋ ਸਿਨਾਉ ਮਹਰ ਕੇ ਲਾਗ, ਕਹਿ ਨਾਨਕ ਤੈਸ ਕੋ ਆਤ ਘਰ ਅਣਹਦਵਾਰ, ਅਨੰਤ ਸੁਨੋ ਵਡਵਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂ, ਰੋਗ ਸੰਤਾਪ ਉਤਰੇ ਸੁਮੀ ਸੱਚੀ ਬਾਣੀ, ਸੰਤ ਸਾਜਨ ਵੈ ਸਰਸੇ ਪੂਰੇ ਗੁਰ ਤੇ ਜਾਰ, ਸੁਣਤੇ ਪ੍ਰੀਤ ਕਹਿਤੇ ਪਵਿੱਤ ਸਤਿਗੁਰ ਅਬਰ ਪੂਰੇ, ਬਿਨ ਮੰਚ ਨਰ ਗੁਰ ਚਰਨ ਲਾਗੇ ਵਾਜੇ ਅਧੂਰੇ, ਸੁਣਤੇ ਪ੍ਰੀਤ ਕਹਿਤੇ ਪਵਿੱਤ ਸਤਿਗੁਰ ਅਬਰ ਪੂਰੇ, ਬਿਨ ਮੰਚ ਨਰ ਗੁਰ ਚਰਨ ਲਾਗੇ ਵਾਜੇ ਅਧੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇ ਗੈ ਮਿਸ਼ਕਤ ਹਾਲ, ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗੈ ਮਿਸ਼ਕਤ ਹਾਲ, ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।